एकोंकार सतनाम कर्ता पुरख निर्भो निर्वैर अकाल मूरत अजूनी सैभंगुर प्रसाद जप आदि सच जुगाद सच है भी सच नानक होसी भी सच। शुक्र चिन्ह अर वर्ण जात अर पात नहन जेहे रूप रंग अर रेख पेख को कह ना सकत कहे अचल मूर्त अनुपव प्रकाश मितोज कहिजै कोट इंद्र इंद्राण साहे साहान गणिजै त्रिभुवन महीप सुर नर असुर नेत नेत बन तिरन कहत त्वय सर्व नाम कथय कवन कर्म नाम वर्णत सुमत। सतनाम श्री वाहिगुरु जी महला दूजा। एहो जग सच्चै की है कोठड़ी सच्चे का विच वास एक ना हुक्म समाए लए एक ना हुक्मे करे विनाश। एहो जग सच्चै की है कोठड़ी सच्चे का विच वास एक ना हुक्म समाए लए एक ना हुक्मे करे विनाश। एक ना भाणै कढ लए एक ना माया विच निवास एव पियाख न जापई जे किसै आणे रास। नानक गुरमुख जाणीऐ जां को आप करे परगास नानक गुरमुख जाणीऐ जां को आप करे परगास। वाहिगुरु जी का खालसा वाहिगुरु जी की फतेह। गुरु महाराज दी साजी नवाजी होई गुरु रूप साध संगत जीओ सतगुरां दी पवित्र पावन हजूरी विच अमृत वेले दे दीवान सजे हन। दिवाली दी रात दीवे बालियन अज दीपमाला दा दिहाड़ा गुरु कीआं संगतां मना रहीआं हन जो नेरे विच प्रकाश करन दा प्रतीक है। ਜਦੋਂ ਚਾਰੇ ਪਾਸੇ ਹਨੇਰਾ ਹੋਵੇ ਉਦੋਂ ਇਨਸਾਨ ਨੂੰ ਰੋਸ਼ਨੀ ਦੀ ਲੋੜ ਹੁੰਦੀ ਹੈ ਅਤੇ ਉਹ ਫਿਰ ਪ੍ਰਕਾਸ਼ ਦੇ ਵਸੇਬੇ ਵਸੀਲੇ ਲੱਭਦਾ ਹੈ। ਅਕਾਲ ਪੁਰਖ ਨੇ ਖੱਟ ਜੋਤੀਆਂ ਪੈਦਾ ਕੀਤੀਆਂ ਹਨ। ਸੂਰਜ ਹੈ ਚੰਦਰਮਾ ਹੈ ਤਾਰੇ ਹਨ। ਇਸੇ ਤਰ੍ਹਾਂ ਇੱਕ ਜੁਗਨੂੰ ਹੁੰਦਾ ਜਿਹਦੇ ਵਿੱਚ ਕੁਦਰਤੀ ਰੋਸ਼ਨੀ ਹੁੰਦੀ ਥੋੜ੍ਹੇ ਜਿਹੇ ਸਮੇਂ ਲਈ ਟਿਮਟਿਮਾਉਂਦਾ ਹੈ ਰਾਤ ਨੂੰ ਅਤੇ ਫਿਰ ਵਾਹਿਗੁਰੂ ਨੇ ਪਰਮੇਸ਼ਰ ਨੇ ਆਕਾਸ਼ ਦੇ ਜਿਹੜੀ ਬਿਜਲੀ ਹੈ ਉਹਦੇ ਵਿੱਚ ਜੋਤੀ ਪੈਦਾ ਕੀਤੀ ਹੈ। ਜਦੋਂ ਲਿਸ਼ਕਦੀ ਹੈ ਉਹ ਥੋੜ੍ਹਾ ਜਿਹਾ ਪ੍ਰਕਾਸ਼ ਦਿੰਦੀ ਹੈ ਥੋੜ੍ਹੇ ਸਮੇਂ ਲਈ। ਛੇਵੀਂ ਜਿਹੜੀ ਹੈ ਉਹ ਅੱਗ ਹੈ ਜਿਹਦੇ ਨਾਲ ਦੀਵੇ ਬਾਲੇ ਜਾਂਦੇ ਹਨ ਜਾਂ ਹੋਰ ਤਰੀਕਿਆਂ ਨਾਲ ਪ੍ਰਕਾਸ਼ ਅੱਗ ਦੁਆਰਾ ਕੀਤਾ ਜਾਂਦਾ ਹੈ। ਸੋ ਇਹ ਛੇ ਚੀਜ਼ਾਂ ਕੁਦਰਤੀ ਹਨ। ਜਿਹੜੀ ਆਕਾਸ਼ ਦੀ ਬਿਜਲੀ ਹੈ ਉਸ ਤੋਂ ਇਹ ਸਿੱਖਿਆ ਲੈ ਕੇ ਗਿਆਨ ਲੈ ਕੇ ਆਹ ਜਿਹੜੀ ਬਿਜਲੀ ਹੈ ਇਹ ਪ੍ਰਗਟ ਕੀਤੀ ਗਈ ਇਹਦੇ ਵਿੱਚ ਬੜੀ ਸ਼ਕਤੀ ਹੈ। ਅੱਜ ਸਾਰੀ ਦੁਨੀਆ ਦੇ ਅੰਦਰ ਇਹਦੇ ਨਾਲ ਰੋਸ਼ਨੀ ਹੋ ਰਹੀ ਹੈ। ਬਿਜਲੀ ਦੀ ਕਾਢ ਬਹੁਤ ਵੱਡੀ ਇੱਕ ਕਾਢ ਕੱਢੀ ਗਈ। ਅੱਜ ਦੁਨੀਆ ਦੇ ਲੱਖਾਂ ਕੰਮ ਇਹਦੇ ਨਾਲ ਚੱਲਦੇ ਹਨ। ਸੋ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਨਸਾਨ ਜਿਹੜਾ ਹਨੇਰੇ 'ਚ ਨਹੀਂ ਰਹਿਣਾ ਚਾਹੁੰਦਾ, ਰੋਸ਼ਨੀ ਚਾਹੁੰਦਾ, ਪ੍ਰਕਾਸ਼ ਚਾਹੁੰਦਾ। ਹਨੇਰੇ ਨੂੰ ਦੁੱਖਦਾਈ ਮੰਨਿਆ ਗਿਆ ਹੈ, ਰੋਸ਼ਨੀ ਨੂੰ ਸੁਖਦਾਈ ਮੰਨਿਆ ਗਿਆ ਹੈ। ਗੁਰਬਾਣੀ ਵਿੱਚ ਵੀ ਮਹਾਰਾਜ ਨੇ ਹਨੇਰੇ ਦਾ ਨਾਸ ਕਰਨਾ ਅਤੇ ਗਿਆਨ ਦਾ ਪ੍ਰਕਾਸ਼ ਕਰਨਾ, ਇਸ ਵਿਸ਼ੇ 'ਤੇ ਬਹੁਤ ਸਾਰੀ ਬਾਣੀ ਸ਼ਬਦ ਉਚਾਰਨ ਕੀਤੇ ਹਨ। ਜਿਵੇਂ ਮਹਾਰਾਜ ਕਹਿੰਦੇ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ 'ਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪਾ। ਜਿਸ ਘਰ 'ਚ ਬੱਚਾ ਨਾ ਹੋਵੇ, ਪੁੱਤਰ ਨਾ ਹੋਵੇ, ਬੱਚੇ ਦੀ ਉਡੀਕ ਹੋ ਰਹੀ ਹੋਵੇ ਅਤੇ ਬੱਚਾ ਹੋ ਜਾਵੇ, ਭਾਵੇਂ ਉਹ ਸਾਲ ਬਾਅਦ ਹੋਵੇ, 2 ਸਾਲ ਬਾਅਦ ਹੋਵੇ, 10 ਸਾਲ ਬਾਅਦ ਹੋਵੇ, ਜਦੋਂ ਬੱਚਾ ਹੋ ਜਾਵੇ ਤਾਂ ਕਹਿੰਦੇ ਆ ਵੀ ਇਸ ਘਰ ਦੀਵਾ ਬਲ ਗਿਆ, ਇਸ ਘਰ ਦਾ ਚਿਰਾਗ ਆ ਗਿਆ, ਰੋਸ਼ਨੀ ਆ ਗਈ। ਕਿਉਂ? ਖੁਸ਼ੀਆਂ ਆ ਗਈਆਂ। ਰੋਸ਼ਨੀ ਜਿਹੜੀ ਆ ਖੁਸ਼ੀ ਦਾ ਪ੍ਰਤੀਕ ਹੈ। ਸਾਡੇ ਭਾਰਤ ਦੇਸ਼ ਦੇ ਅੰਦਰ ਜਿਵੇਂ ਇੱਥੇ ਇਹ ਗੋਰੇ ਕ੍ਰਿਸਮਿਸ ਮਨਾਉਂਦੇ ਹਨ, ਰੋਸ਼ਨੀ ਕਰਦੇ ਹਨ, ਹਜ਼ਰਤ ਯਿਸੂ ਜੀਸਸ ਕ੍ਰਾਈਸਟ ਦੇ ਜਨਮ ਦਿਨ ਦੀ ਖੁਸ਼ੀ ਕਿ ਉਹਨਾਂ ਨੇ ਆ ਕੇ ਦੁਨੀਆ 'ਤੇ ਪ੍ਰਕਾਸ਼ ਕੀਤਾ, ਉਹਨਾਂ ਨੇ ਲੋਕਾਂ ਨੂੰ ਰਾਹ ਦਿਖਾਇਆ। ਪੁਰਾਤਨ ਸਮੇਂ ਤੋਂ ਸ਼੍ਰੀ ਰਾਮ ਚੰਦਰ ਜੀ ਅਵਤਾਰ ਸਨ ਮੰਨੇ ਗਏ। ਉਹਨਾਂ ਦੇ ਆਉਣ ਉੱਤੇ ਜਦੋਂ ਉਹ ਸੀਏ ਲੈ ਸੀ ਇਸ ਆਏ, ਮੰਗਲ ਸੁਚਾਰ ਗਾਏ, ਸ੍ਰੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਕਥਾ ਆਪਣੀ ਬਾਣੀ ਵਿੱਚ ਲਿਖੀ, ਰਾਮਾ ਅਵਤਾਰ ਦੇ ਵਿੱਚ। ਸੀਏ ਲੈ ਸੀ ਇਸ ਆਏ, ਮੰਗਲ ਸੁਚਾਰ ਗਾਏ, ਜਿਨ ਮਨ ਹਰਾ ਹਮਾਰਾ, ਵੈ ਮਨ ਹਰਨ ਕਹਾਂ ਹੈ। ਧਾਈ ਲੁਗਾਈ ਆ ਮੈਂ ਪੀਰੋ ਨ ਪਾਰ ਪਾਵੇਂ, ਜਿਨ ਦਿਲ ਹਰਾ ਹਮਾਰਾ, ਵੈ ਮਹਿ ਬਦਨ ਕਹਾਂ ਹੈ। ਉਸ ਵੇਲੇ ਅਯੁੱਧਿਆ ਨਗਰੀ ਵਿੱਚ ਘਿਓ ਦੇ ਦੀਵੇ ਬਾਲ ਕੇ, ਦੀਪਮਾਲਾ ਕਰਕੇ ਸ੍ਰੀ ਰਾਮ ਚੰਦਰ ਜੀ ਦਾ ਸਵਾਗਤ ਕੀਤਾ ਗਿਆ ਸੀ। ਉਦੋਂ ਦੀ ਇਹ ਚੱਲੀ ਆ ਰਹੀ ਹਜ਼ਾਰਾਂ ਸਾਲਾਂ ਤੋਂ ਦੀਪਮਾਲਾ। ਜਦੋਂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਨੂੰ ਛੁਡਾ ਕੇ ਵਾਪਸ ਆਏ, 52 ਰਾਜੇ ਗਵਾਲੀਅਰ ਦੇ ਕਿਲ੍ਹੇ ਵਿੱਚ ਜਹਾਂਗੀਰ ਬਾਦਸ਼ਾਹ ਨੇ ਕੈਦ ਕੀਤੇ ਹੋਏ ਸਨ, ਜਿਨ੍ਹਾਂ ਵਾਸਤੇ ਕਾਨੂੰਨ ਬਣਿਆ ਸੀ ਵੀ ਜਿਉਂਦੇ ਜੀ ਬਾਹਰ ਨਹੀਂ ਆ ਸਕਦੇ, ਮਰਨ ਤੋਂ ਬਾਅਦ ਵੀ ਉਹਨਾਂ ਦਾ ਸਰੀਰ ਜਿਹੜਾ ਉਹ ਕਿਲ੍ਹੇ ਦੇ ਅੰਦਰ ਹੀ ਸੰਸਕਾਰਿਆ ਜਾਵੇ, ਉਹਨਾਂ ਦੀ ਲਾਸ਼ ਵੀ ਬਾਹਰ ਨਹੀਂ ਆ ਸਕਦੀ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤਾ ਸੀ, ਬਾਦਸ਼ਾਹ ਜਿਹੜਾ ਬੰਦਾ ਸਾਡੀ ਸ਼ਰਨ ਵਿੱਚ ਆ ਜਾਵੇ ਅਤੇ ਕਹਿ ਦੇਵੇ ਜੋ ਨਰ ਆਤੁਰ ਹੋਇਆ ਇੱਕ ਬੇਰਾ, ਕਹਿ ਸ੍ਰੀ ਹਰਗੋਬਿੰਦ ਮੈਂ ਅਵ ਤੇਰਾ, ਕਹਾਂ ਕਠਿਨ ਹੈ ਇਹਾਂ ਛਡਾਵਨ, ਨੁਕਟ ਨਿਕਟ ਨਾ ਦਿਓ ਦੂਤ ਜਮ ਆਵਣ। ਇਹ ਤੇਰੇ ਛੋਟੇ ਜਿਹੇ ਕਿਲ੍ਹੇ 'ਚੋਂ ਛੁਡਾਉਣਾ ਤਾਂ ਕੋਈ ਵੱਡੀ ਗੱਲ ਨਹੀਂ, ਅਸੀਂ ਜਮਦੂਤਾਂ ਤੋਂ ਵੀ ਛੁਡਾ ਲੈਂਦੇ ਹਾਂ ਆਪਣੇ ਸਿੱਖ ਜਿਹੜਾ ਸਾਡੀ ਸ਼ਰਨ ਵਿੱਚ ਆ ਜਾਵੇ। ਜੋ ਨਾਲ ਆਤਰ ਹੋਇਆ ਇੱਕ ਬੇਰਾ, ਕਹਿ ਸ੍ਰੀ ਹਰਗੋਬਿੰਦ ਮੈਂ ਅਬ ਤੇਰਾ, ਕਹਾਂ ਕਠਿਨ ਹੈ ਇਹਾਂ ਛਡਾਵਨ, ਨਿਕਟ ਨਾ ਦਿਓ ਦੂਤ ਜਮ ਆਵਣ। ਮਹਾਰਾਜ ਸਾਹਿਬ ਜੀ ਨੇ 52 ਰਾਜੇ ਗਵਾਲੀਅਰ ਦੇ ਕਿਲ੍ਹੇ 'ਚੋਂ ਛੁਡਾ ਕੇ ਵਾਪਸ ਆਉਂਦੇ ਹੋਏ ਦੁਸ਼ਟ ਚੰਦੂ ਨੂੰ ਵੀ ਨੱਥ ਪਾਈ ਸੀ, ਜਿਹੜਾ ਪਾਪੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਾਤਲ ਸੀ, ਜਿਹਨੇ ਸਤਿਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ। ਉਸ ਦੁਸ਼ਟ ਪਾਪੀ ਚੰਦੂ ਨੂੰ ਨੱਥ ਪਾ ਕੇ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਸਾਰੇ ਸ਼ਹਿਰਾਂ 'ਚ ਪਿੰਡਾਂ 'ਚ ਬਾਜ਼ਾਰਾਂ 'ਚ ਘੜੀਸਿਆ ਸੀ। ਉਹਦੇ ਕੋਲੋਂ ਟਕਾ ਟਕਾ ਭੀਖ ਮੰਗਵਾਈ ਸੀ ਅਤੇ ਪੰਜ ਪੰਜ ਜੁੱਤੀਆਂ ਉਹਦੇ ਸਿਰ 'ਚ ਸਿੱਖ ਮਾਰਦੇ ਸਨ। ਅਤੇ ਜਦੋਂ ਲਾਹੌਰ ਗਿਆ ਸੀ ਅਤੇ ਉਹਨੂੰ ਭੜਭੁੰਜੇ ਸਿੱਖ ਨੇ ਭਾਈ ਗੁਰਦਿੱਤੇ ਨੇ ਜਿਹੜੇ ਕੜਛੇ ਨਾਲ ਗੁਰੂ ਸਾਹਿਬ ਦੇ ਸੀਸ ਵਿੱਚ ਰੇਤਾ ਪਵਾਇਆ ਸੀ ਨਾ, ਇਸ ਨੇ ਉਹੀ ਕੜਛਾ ਇਹਨੂੰ ਮਾਰ ਕੇ ਅਤੇ ਇਹਦੀ ਜਾਨ ਲੈ ਲਈ ਸੀ। ਅਤੇ ਦੀਵਾਲੀ ਮਨਾਈ ਸੀ ਉਦੋਂ ਅੰਮ੍ਰਿਤਸਰ ਦੇ ਵਿੱਚ। ਉਹ ਦੀਪਮਾਲਾ ਦਾ ਮੇਲਾ ਅੱਜ ਵੀ ਅੰਮ੍ਰਿਤਸਰ ਚੱਲਦਾ ਹੈ। ਪੰਜਾਬ ਵਿੱਚ ਕਹਾਵਤ ਹੈ, ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਅਤੇ ਸ੍ਰੀ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ, ਹਰਿਮੰਦਰ ਸਾਹਿਬ, ਸਰੋਵਰਾਂ 'ਤੇ, ਸਾਰੇ ਗੁਰਦੁਆਰਿਆਂ ਵਿੱਚ ਇਹ ਦੀਪਮਾਲਾ ਕੀਤੀ ਜਾਂਦੀ, ਮਨਾਈ ਜਾਂਦੀ ਖੁਸ਼ੀ ਦੇ ਨਾਲ। ਔਰ ਸਾਧ ਸੰਗਤ ਜੀ, ਇਸੇ ਦੀਪਮਾਲਾ ਦੇ ਮੇਲੇ ਨੂੰ ਬਰਕਰਾਰ ਰੱਖਣ ਵਾਸਤੇ ਸਿੱਖ ਪੰਥ ਦੇ ਮਹਾਨ ਵਿਦਵਾਨ, ਮਹਾਂਪੁਰਸ਼, ਬ੍ਰਹਮ ਗਿਆਨੀ ਭਾਈ ਮਨੀ ਸਿੰਘ ਜੀ ਸ਼ਹੀਦ ਹੋਏ ਹਨ। ਅੱਜ ਕੱਲ੍ਹ ਕਈ ਲੋਕ ਕਹਿੰਦੇ ਜੀ ਇਹ ਤਾਂ ਸਿੱਖਾਂ ਦਾ ਤਿਉਹਾਰ ਹੀ ਕੋਈ ਨਹੀਂ। ਫਿਰ ਸਿੱਖਾਂ ਦਾ ਤਿਉਹਾਰ ਕਿਹੜਾ ਇਹਨਾਂ ਨੇ ਰਹਿਣ ਦੇਣਾ? ਪਤਾ ਨਹੀਂ ਕਿਹੜਾ ਪ੍ਰਚਾਰ, ਕਿੱਧਰੋਂ ਸਿੱਖ ਆਏ ਨੇ, ਕਿਹੜੇ ਸਕੂਲ 'ਚ ਪੜ੍ਹੇ ਨੇ, ਆਪਣੇ ਉਹਨਾਂ ਮਹਾਨ ਸ਼ਹੀਦਾਂ ਨੂੰ ਭੁੱਲ ਗਏ ਨੇ, ਭਾਈ ਮਨੀ ਸਿੰਘ ਜੀ ਨੂੰ, ਜਿਨ੍ਹਾਂ ਨੇ ਦੀਪਮਾਲਾ ਦੇ ਮੇਲੇ ਨੂੰ ਸ੍ਰੀ ਅੰਮ੍ਰਿਤਸਰ ਲਵਾਉਣ ਵਾਸਤੇ ਬੰਦ ਬੰਦ ਕਟਵਾ ਲਏ ਸਨ। ਸ਼ਹੀਦੀ ਪਾਈ ਸੀ, ਗੁਰੂ ਪੰਥ ਖਾਲਸਾ ਇੱਥੇ ਇਕੱਠਾ ਹੋਵੇ, ਅੰਮ੍ਰਿਤਸਰ 'ਚ ਦੀਵਾਲੀ ਮਨਾਈ ਜਾਵੇ। ਸੋ ਇਹਨਾਂ ਨੇ ਤਾਂ ਰੌਲਾ ਪਾਉਂਦੇ ਹੀ ਰਹਿਣਾ, ਜਿਹੜਾ ਗੁਰੂ ਕਾ ਪੰਥ ਹੈ ਉਹ ਮਨਾਉਂਦਾ ਰਹੇਗਾ। ਸੋ ਖਾਲਸਾ ਜੀ, ਅੱਜ ਦੀਪਮਾਲਾ ਦਾ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਹਜ਼ੂਰ ਸਾਹਿਬ ਪੰਜਾਬ ਦੇ ਹਰ ਪਿੰਡ, ਹਰ ਸ਼ਹਿਰ, ਹਰ ਘਰ ਵਿੱਚ ਹੈ। ਆਪਾਂ ਵੀ ਸ਼ਾਮ ਦੇ ਦੀਵਾਨ ਇੱਥੇ ਗੁਰੂ ਘਰ ਦੇ ਵਿੱਚ 3 ਵਜੇ ਤੋਂ ਦੀਵਾਨ ਸ਼ੁਰੂ ਹੋ ਜਾਣੇ ਨੇ। ਗੁਰਬਾਣੀ ਦੇ ਪਾਠ, ਕੀਰਤਨ, ਕਥਾ, ਹਰੀ ਜਸ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਈਏ। ਆਓ ਹੁਣ ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ, ਜੋ ਆਸਾ ਦੀ ਵਾਰ ਦੀ ਕਥਾ ਚੱਲ ਰਹੀ ਹੈ, ਕੁਝ ਮਿੰਟਾਂ ਲਈ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ। ਸਤਿਗੁਰੂ ਫਰਮਾਨ ਕਰਦੇ ਨੇ, ਇਹੋ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਮਹਾਰਾਜ ਕਹਿੰਦੇ ਇਹ ਜਿਹੜਾ ਸੰਸਾਰ ਹੈ, ਇਹ ਜਿਹੜਾ ਜਗਤ ਹੈ, ਉਹ ਸੱਚੇ ਪਰਮੇਸ਼ਰ ਦਾ ਘਰ ਹੈ। ਅਕਾਲ ਪੁਰਖ ਰਹਿੰਦਾ ਕਿੱਥੇ ਹੈ? ਇਹ ਸਵਾਲ ਪੀਰ ਦਸਤਗੀਰ ਨੇ ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਕਿ ਪਰਮਾਤਮਾ ਰਹਿੰਦਾ ਕਿੱਥੇ, ਉਹਦਾ ਮਹਿਲ ਕਿੱਥੇ, ਉਹਦਾ ਘਰ ਕਿੱਥੇ ਹੈ? ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਵਾਲ ਹੀ ਪੁੱਛੀ ਜਾਓਗੇ ਕਿ ਕੋਈ ਜਲ ਪਾਣੀ ਵੀ ਛਕਾਓਗੇ? ਉਹ ਕਹਿੰਦਾ ਜੀ ਮੈਂ ਹੁਣੇ ਦੁੱਧ ਲੈ ਕੇ ਆਉਂਦਾ, ਦੁੱਧ ਦਾ ਬਾਟਾ ਭਰ ਕੇ ਲੈ ਆਇਆ। ਕਹਿੰਦਾ ਜੀ ਦੁੱਧ ਪੀਓ। ਮਹਾਰਾਜ ਕਹਿੰਦੇ ਪੀਰ ਜੀ ਅਸੀਂ ਦੁੱਧ ਨਹੀਂ ਪੀਣਾ, ਤੇਰੇ ਦੁੱਧ 'ਚ ਕੋਈ ਚੀਜ਼ ਮਿਲੀ ਹੋਈ ਹੈ। ਕਹਿੰਦਾ ਕਸਮ ਖੁਦਾ ਦੀ ਦੁੱਧ ਵਿੱਚ ਕੁਛ ਨਹੀਂ ਪਾਇਆ, ਓਨਲੀ ਦੁੱਧ ਹੀ ਹੈ। ਮਹਾਰਾਜ ਕਹਿੰਦੇ ਨਹੀਂ ਪੀਰ ਜੀ, ਤੁਸੀਂ ਦੇਖੋ ਤੁਸੀਂ ਦੁੱਧ ਵਿੱਚ ਤੁਹਾਨੂੰ ਦਿਸਦਾ ਨਹੀਂ ਪਰ ਕੁਝ ਹੈ। ਕਹਿੰਦਾ ਮੈਂ ਆਪ ਦੁੱਧ ਚੋ ਕੇ ਆਇਆ, ਕੁਛ ਨਹੀਂ ਹੈ, ਇਸ ਦੁੱਧ ਵਰਗੀ ਸਾਫ਼ ਚੀਜ਼ ਹੋਰ ਕੋਈ ਨਹੀਂ, ਇਹਦੇ ਵਿੱਚ ਕੋਈ ਮਿਲਾਵਟ ਨਹੀਂ। ਮਹਾਰਾਜ ਕਹਿੰਦੇ ਮਿਲਾਵਟ ਭਾਵੇਂ ਨਹੀਂ ਪਰ ਕੁਝ ਹੈ। ਕਹਿੰਦਾ ਤੁਸੀਂ ਦੱਸੋ ਫਿਰ ਕੀ ਹੈ? ਮਹਾਰਾਜ ਕਹਿੰਦੇ ਦੁੱਧ ਵਿੱਚ ਘਿਓ ਹੈ। ਕਹਿੰਦਾ ਹਾਂ ਉਹ ਤਾਂ ਹੈ, ਦੁੱਧ ਵਿੱਚ ਘਿਓ ਤਾਂ ਹੈ ਪਰ ਦਿਸਦਾ ਨਹੀਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਤੇਰੇ ਵਿੱਚ, ਮੇਰੇ ਵਿੱਚ, ਕਣ ਕਣ, ਜਰੇ ਜਰੇ, ਪੱਤੇ ਪੱਤੇ 'ਚ ਬਿਰਾਜਮਾਨ ਹੈ ਪਰ ਦਿਸਦਾ ਕਿਉਂ ਨਹੀਂ? ਦਿਸਦਾ ਇਨਸਾਨ ਦੀਆਂ ਅੱਖਾਂ 'ਤੇ ਹਉਮੈ ਦੀ ਪੱਟੀ ਬੱਝੀ ਹੋਈ ਹੈ। ਹੰਕਾਰ ਕਰਕੇ ਆਪਣੇ ਆਪ ਨੂੰ ਪਛਾਣਦਾ ਨਹੀਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਕਰਕੇ ਇਸ ਨੂੰ ਪਰਮਾਤਮਾ ਦੇ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ। ਮਹਾਰਾਜ ਸਾਹਿਬ ਜੀ ਬਚਨ ਕਰਦੇ, ਉਹ ਪਰਮਾਤਮਾ ਇਹਦੇ ਵਿੱਚ ਹੀ ਹੈ। ਇਹੋ ਜਗ ਸੱਚਾ ਕੀ ਹੈ ਕੋਠੜੀ, ਇਹ ਜਿਹੜਾ ਜਗਤ ਹੈ ਸੱਚੇ ਵਾਹਿਗੁਰੂ ਦੀ ਪਰਮਾਤਮਾ ਦੀ ਕੋਠੜੀ ਹੈ, ਸੱਚੇ ਕਾ ਵਿੱਚ ਵਾਸ, ਅਤੇ ਉਹ ਸੱਚਾ ਵਾਹਿਗੁਰੂ ਇਹਦੇ ਵਿੱਚ ਵੱਸ ਰਿਹਾ ਹੈ, ਇਹਦੇ ਅੰਦਰ ਉਹਦਾ ਵਾਸਾ ਹੈ। ਜਿਵੇਂ ਕੋਈ ਕਿਸੇ ਦਾ ਘਰ ਹੁੰਦਾ ਹੈ ਅਤੇ ਉਹ ਘਰ ਦੇ ਵਿੱਚ ਰਹਿੰਦਾ, ਵਾਹਿਗੁਰੂ ਨੇ ਆਪਣਾ ਘਰ ਬਣਾਇਆ ਇਹ ਸੰਸਾਰ, ਇਹਦੇ ਵਿੱਚ ਵਾਹਿਗੁਰੂ ਵੱਸ ਰਿਹਾ, ਕਣ ਕਣ ਜਰੇ ਜਰੇ ਪੱਤੇ ਪੱਤੇ 'ਚ ਵਾਸਾ ਹੈ। ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਫਿਰ ਉਹ ਵਾਹਿਗੁਰੂ ਇਸ ਦੁਨੀਆਂ ਵਿੱਚ ਚੋਜ ਬੜੇ ਨਿਆਰੇ ਕਰਦਾ ਹੈ। ਕੁਝ ਲੋਕਾਂ ਨੂੰ ਇੱਕਨਾਂ ਨੂੰ ਤਾਂ ਆਪਣੇ ਹੁਕਮ ਵਿੱਚ ਲੀਨ ਕਰ ਲੈਂਦਾ ਹੈ, ਆਪਣੇ ਹੁਕਮ ਦੀ ਸੋਝੀ ਦੇ ਕੇ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਜਿਨ੍ਹਾਂ ਨੂੰ ਹੁਕਮ ਦੀ ਸੋਝੀ ਦਿੰਦਾ ਹੈ ਉਹ ਹਉਮੈ ਦੀ ਗੱਲ ਨਹੀਂ ਕਰਦੇ, ਉਹ ਆਪਣੇ ਵਾਹਿਗੁਰੂ ਪਰਮਾਤਮਾ ਨੂੰ ਮਿਲਦੇ ਹਨ, ਉਹਦੇ 'ਚ ਸਮਾ ਜਾਂਦੇ ਹਨ। ਅਤੇ ਇੱਕਨਾਂ ਨੂੰ ਵਾਹਿਗੁਰੂ ਐਸਾ ਹੁਕਮ ਵਰਤਾਉਂਦਾ ਹੈ ਵੀ ਉਹ ਮੈਂ ਮੇਰੀ 'ਚ ਪੈ ਜਾਂਦੇ ਆ, ਹੰਕਾਰ ਦੇ ਵਿੱਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਬੇੜਾ ਗਰਕ ਹੋ ਜਾਂਦਾ, ਰਹਿੰਦਾ ਕੱਖ ਨਹੀਂ। ਇੱਥੇ ਵੀ ਦੁਖੀ ਰਹਿੰਦੇ ਨੇ, ਅੱਗੇ ਵੀ ਦੁਖੀ ਹੁੰਦੇ ਨੇ। ਹੁਕਮੇ ਕਰੇ ਵਿਨਾਸ਼, ਇਹ ਵੀ ਉਹਦੀ ਲੀਲਾ ਹੀ ਹੈ, ਇਹ ਵੀ ਉਹਦੀ ਖੇਡ ਹੈ, ਸਭ ਉਹਦੇ ਭਾਣੇ ਵਿੱਚ। ਇੱਕ ਨਾ ਹੁਕਮ ਸਮਾਏ ਲਏ, ਇੱਕਨਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ, ਆਪਣੀ ਭਗਤੀ ਲਾ ਲੈਂਦਾ, ਆਪਣਾ ਪਿਆਰ ਆਪਣੀ ਭਗਤੀ ਬਖਸ਼ ਦਿੰਦਾ। ਇੱਕ ਲੋਕਾਂ ਨੂੰ ਸਾਰੀ ਉਮਰ ਮੈਂ ਕਰਦੇ ਹੀ ਲੰਘ ਜਾਂਦੀ ਹੈ, ਹੰਕਾਰ ਵਿੱਚ ਹੀ ਗੁਜ਼ਾਰ ਦਿੰਦੇ ਨੇ, ਕਦੀ ਮਹਾਰਾਜ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਕਦੀ ਸਤਸੰਗ ਨਹੀਂ ਕਰਦੇ, ਕਦੀ ਗੁਰਬਾਣੀ ਦਾ ਪਾਠ ਕੀਰਤਨ ਨਹੀਂ ਸੁਣਦੇ, ਸਾਰੀ ਜ਼ਿੰਦਗੀ ਐਵੇਂ ਲੰਘ ਜਾਂਦੀ। ਇਹ ਵੀ ਉਹਦਾ ਹੁਕਮ ਹੀ ਹੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਉਹਨਾਂ ਨੂੰ ਹੁਕਮ ਦੇ ਵਿੱਚ ਵਿਨਾਸ਼ ਖਤਮ ਕਰ ਦਿੰਦਾ ਹੈ। ਇੱਕ ਨਾ ਭਾਣੇ ਕੱਢ ਲਏ, ਇੱਕਨਾਂ ਨੂੰ ਆਪਣੇ ਭਾਣੇ ਵਿੱਚ ਕੱਢ ਲੈਂਦਾ, ਭਾਵ ਭਾਣਾ ਮਨਾ ਲੈਂਦਾ, ਆਪਣੇ ਵਿੱਚ ਲੀਨ ਕਰ ਲੈਂਦਾ, ਸੰਸਾਰ ਦੇ ਮੋਹ ਮਾਇਆ ਤੋਂ ਉੱਪਰ ਕਰ ਲੈਂਦਾ। ਇੱਕ ਨਾ ਮਾਇਆ ਵਿੱਚ ਨਿਵਾਸ, ਇੱਕਨਾਂ ਨੂੰ ਮਾਇਆ ਦੇ ਵਿੱਚ ਫਸਾ ਛੱਡਦਾ, ਉਹ ਸਾਰੀ ਉਮਰ ਮਾਇਆ ਦੇ ਚੱਕਰ ਜੀ। ਮਾਇਆ ਦੇ ਕਈ ਰੂਪ ਨੇ ਸਾਧ ਸੰਗਤ ਜੀ, ਜਿੰਨਾ ਵੀ ਦਿਸਦਾ ਨਾ ਸੰਸਾਰ ਇਹ ਮਾਇਆ ਹੀ ਹੈ, ਨੋਟ ਵੀ ਮਾਇਆ ਨੇ ਪਰ ਬਾਕੀ ਜੋ ਕੁਝ ਦਿਸਦਾ ਨਾ ਉਹ ਵੀ ਮਾਇਆ ਹੀ ਹੈ, ਇਕੱਲੇ ਨੋਟ ਮਾਇਆ ਨਹੀਂ। ਮਕਾਨ ਦੁਕਾਨ ਕਾਰੋਬਾਰ ਲੈਣ ਦੇਣ ਜੋ ਵੀ ਅਸੀਂ ਅੱਖਾਂ ਨਾਲ ਵੇਖਦੇ ਹਾਂ ਮਾਇਆ ਹੀ ਹੈ ਸਾਰੀ, ਉਹਦੇ ਵਿੱਚ ਧਿਆਨ ਲੱਗਾ ਰਹਿੰਦਾ, ਹਰ ਵੇਲੇ ਮਾਇਆ ਦੇ ਹੀ ਖਿਆਲ ਆਉਂਦੇ ਆ। ਗੁਰਦੁਆਰੇ ਸਾਹਿਬ ਆ ਕੇ ਵੀ ਮਾਇਆ ਦੇ ਪਦਾਰਥ ਹੀ ਮੰਗਦੇ ਹਾਂ ਵੀ ਸਾਨੂੰ ਆਹ ਮਿਲ ਜਾਵੇ, ਸਾਨੂੰ ਉਹ ਮਿਲ ਜਾਵੇ, ਸਾਡਾ ਕਾਰੋਬਾਰ ਬਣ ਜਾਵੇ, ਕਾਕੇ ਦੀ ਕੁੜਮਾਈ ਹੋ ਜਾਵੇ, ਬੱਚਿਆਂ ਦੀ ਪੜ੍ਹਾਈ ਹੋ ਜਾਵੇ, ਅਸੀਂ ਦੁਨਿਆਵੀ ਚੀਜ਼ਾਂ ਹੀ ਮੰਗਦੇ ਹਾਂ। ਇਹ ਵੀ ਵਾਹਿਗੁਰੂ ਦੀ ਖੇਡ ਹੈ, ਸਾਡਾ ਧਿਆਨ ਮਾਇਆ ਵਿੱਚ ਹੀ ਲੱਗਾ ਹੋਇਆ। ਇੱਕ ਨਾ ਭਾਣੇ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਇੱਕਨਾਂ ਨੂੰ ਤਾਂ ਮਹਾਰਾਜ ਕੱਢ ਲੈਂਦਾ, ਆਪਣਾ ਭਾਣਾ ਮਨਾ ਲੈਂਦਾ ਵੀ ਜੋ ਹੋਵੇਗੀ ਉਹਦੇ ਭਾਣੇ ਵਿੱਚ ਠੀਕ ਹੀ ਹੈ, ਵਾਹਿਗੁਰੂ ਨੂੰ ਜੋ ਮਨਜ਼ੂਰ ਹੈ ਠੀਕ ਹੈ। ਅਤੇ ਇੱਕਨਾਂ ਨੂੰ ਮਾਇਆ ਵਿੱਚ ਨਿਵਾਸ ਪਾ ਕੇ ਰੱਖਦਾ, ਬਿਰਤੀ ਲਾ ਕੇ ਰੱਖਦਾ, ਉੱਥੇ ਫਸੇ ਰਹਿੰਦੇ ਆ ਜਿਉਂ ਮਧ ਮਾਖੀ ਤਿਉਂ ਸਠੋਰ ਰਸ, ਜ਼ੋਰ ਜ਼ੋਰ ਧਨ ਕੀਆ, ਮਰਤੀ ਵਾਰ ਲਿਹੋ ਲਿਹੋ ਕਰੀਏ, ਭੂਤ ਰਹਿਣ ਕਿਉਂ ਦੀਆ। ਸੋ ਇਹ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਇੱਦਾਂ ਦੀ ਬਿਰਤੀ ਹੁੰਦੀ ਹੈ। ਇਹ ਪਿਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਇਹ ਵੀ ਨਹੀਂ ਕਹਿ ਸਕਦੇ ਵੀ ਕਿਹਨੂੰ ਰਾਸ ਆਉਣਾ ਹੈ, ਕਿੱਦਾਂ ਹੋਣਾ ਹੈ। ਅਸੀਂ ਕਹਿ ਦਿੰਦੇ ਹਾਂ ਜੀ ਫਲਾਣਾ ਬੜਾ ਮਾਇਆ ਧਾਰੀ ਹੈ, ਬੜਾ ਮਾੜਾ ਹੈ, ਉਹ ਨਿੰਦਣ ਲੱਗ ਜਾਂਦੇ ਹਾਂ। ਨਹੀਂ, ਮਹਾਰਾਜ ਕਹਿੰਦੇ ਪਰਮੇਸ਼ੁਰ ਦੀ ਖੇਡ ਹੈ, ਕੀ ਪਤਾ ਉਹਨੂੰ ਮਾਇਆ ਵਿੱਚ ਹੀ ਉਦਾਸ ਕਰ ਦੇਵੇ। ਕਈ ਮਾਇਆ ਦੇ ਵਿੱਚ ਰਹਿੰਦੇ ਵੀ ਉਦਾਸ ਹੁੰਦੇ ਨੇ, ਉਹਨਾਂ ਨੂੰ ਰਾਜੇ ਮਹਾਰਾਜੇ ਹੋ ਕੇ ਵੀ ਮਾਇਆ ਦਾ ਮੋਹ ਨਹੀਂ ਹੁੰਦਾ। ਇਹ ਵੀ ਨਹੀਂ ਕਹਿ ਸਕਦੇ ਵੀ ਕਿਹੜੇ ਬੰਦੇ ਨੂੰ ਕਿਸ ਤਰ੍ਹਾਂ ਕੱਢਣਾ ਸੰਸਾਰ ਵਿੱਚੋਂ, ਕਿਸ ਨੂੰ ਰਾਸ ਆਉਣਾ, ਉਹਦੇ ਹੁਕਮ ਦੇ ਵਿੱਚ ਉਹਦੇ ਭਾਣੇ ਵਿੱਚ ਉਹ ਹੀ ਜਾਣਦਾ ਕਿਹਨੂੰ ਉਹਨੇ ਪਾਸ ਕਰਨਾ, ਕਿਹਨੂੰ ਫੇਲ ਕਰਨਾ, ਸਾਨੂੰ ਕੱਖ ਨਹੀਂ ਪਤਾ। ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪਰਗਾਸ। ਮਹਾਰਾਜ ਜੀ ਬਚਨ ਕਰਦੇ ਆ ਵੀ ਗੁਰੂ ਦੇ ਮੁਖ ਦੁਆਰਾ ਜਿਹੜੇ ਗੁਰਮੁਖ ਬਚਨ ਸੁਣਦੇ ਹਨ ਉਹ ਜਾਣ ਲੈਂਦੇ ਹਨ, ਜਾਣਨ ਯੋਗ ਵਸਤੂ ਨੂੰ, ਪਰਮਾਤਮਾ ਨੂੰ ਜਾਣ ਲੈਂਦੇ ਨੇ, ਆਤਮਾ ਨੂੰ ਜਾਣ ਲੈਂਦੇ ਨੇ। ਜਿਨ੍ਹਾਂ ਨੂੰ ਪਰਮਾਤਮਾ ਆਪ ਇਹ ਗਿਆਨ ਪ੍ਰਕਾਸ਼ ਕਰਦਾ ਹੈ ਉਹ ਜਾਣਦੇ ਹਨ। ਉਹਨਾਂ ਦੇ ਅੰਦਰ ਵਾਹਿਗੁਰੂ ਆਪ ਜੋਤ ਜਗਾਉਂਦਾ, ਆਪ ਦੀਵਾ ਬਾਲਦਾ। ਅੱਜ ਦੀਵਾਲੀ ਦੀ ਰਾਤ ਆਪਾਂ ਦੀਵੇ ਬਾਲਣੇ ਨੇ, ਇੱਕ ਰਾਤ ਲਈ ਰੋਸ਼ਨੀ ਹੋਣੀ ਹੈ, ਪਰ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਬਲਦਾ, ਦੀਵਾ ਬਲਦਾ, ਉਹਨਾਂ ਦੇ ਸਦਾ ਲਈ ਰੋਸ਼ਨੀ ਹੋ ਜਾਂਦੀ ਹੈ। ਇਸੇ ਕਰਕੇ ਸੁਣਿਆ ਹੋਣਾ ਤੁਸੀਂ, ਸਦਾ ਦੀਵਾਲੀ ਸਾਧ ਦੀ, ਅੱਠੇ ਪੈਰ ਬਸੰਤ। ਸਾਧਾਂ ਵਾਸਤੇ ਰੋਜ਼ ਹੀ ਦੀਵਾਲੀ ਹੈ, ਰੋਜ਼ ਦੀਵਾ ਬਲਿਆ ਹੋਇਆ, ਰੋਜ਼ ਰੋਸ਼ਨੀ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਅਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਅਨੂਪ। ਸਾਧੂਆਂ ਮਹਾਂਪੁਰਸ਼ਾਂ ਦੇ ਅੰਦਰ ਤਾਂ ਹਰ ਵੇਲੇ ਹੀ ਦੀਵਾਲੀ ਬਲੀ, ਦੀਵਾ ਬਲਿਆ ਹੋਇਆ। ਨਾਨਕ ਗੁਰਮੁਖ ਜਾਣੀਆ ਜਾਂ ਕੋ ਆਪ ਕਰੇ ਪ੍ਰਗਾਸ਼। ਜਿਨ੍ਹਾਂ ਨੂੰ ਵਾਹਿਗੁਰੂ ਆਪ ਪ੍ਰਗਾਸ਼ ਦਿੰਦਾ ਹੈ ਉਹ ਗੁਰਮੁਖ ਕਰਕੇ ਜਾਣੇ ਜਾਂਦੇ ਹਨ, ਉਹਨਾਂ ਨੂੰ ਗੁਰਮੁਖ ਸਮਝਿਆ ਜਾਂਦਾ ਹੈ। ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ। ਮਹਾਰਾਜ ਕਹਿੰਦੇ ਪਰਮੇਸ਼ੁਰ ਨੇ ਐਸੀ ਖੇਡ ਰਚਾਈ, ਪਹਿਲਾਂ ਜੀਵ ਪੈਦਾ ਕੀਤੇ, ਫਿਰ ਉਹਨਾਂ ਜੀਵਾਂ ਦਾ ਹਿਸਾਬ ਕਿਤਾਬ ਰੱਖਣ ਲਈ ਧਰਮਰਾਜ ਨੂੰ ਬਿਠਾ ਦਿੱਤਾ। ਨਾਮ ਦੀ ਸ਼ਕਤੀ ਨਾਲ ਧਰਮਰਾਜ ਬੈਠਾ ਹੋਇਆ, ਉਹ ਲੋਕਾਂ ਦੇ ਹਿਸਾਬ ਕਿਤਾਬ ਸਾਰਿਆਂ ਦੇ ਲਿਖਦਾ ਹੈ, ਸਾਰਿਆਂ ਦਾ ਕਰਮਾਂ ਦਾ ਲੇਖਾ ਜੋਖਾ ਉਹਦੀ ਵਹੀ 'ਚ ਲਿਖਿਆ ਹੋਇਆ। ਉਹਦੇ ਹਿਸਾਬ ਕਿਤਾਬ ਤੋਂ ਕੋਈ ਬਚਿਆ ਨਹੀਂ, ਕੋਈ ਬਾਹਰ ਨਹੀਂ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਉਸ ਧਰਮਰਾਜ ਦੀ ਕਚਹਿਰੀ ਵਿੱਚ ਸੱਚ ਹੀ ਸੱਚ ਨਿਬੜਦਾ, ਉੱਥੇ ਝੂਠ ਦੀ ਕੋਈ ਨਹੀਂ ਸਿਫਾਰਸ਼ ਚੱਲਦੀ। ਅਤੇ ਜਿਹੜੇ ਝੂਠੇ ਹੁੰਦੇ ਨੇ ਵੱਖ ਕੱਢੇ, ਚੁਣ ਕੇ ਵੱਖ ਕੀਤੇ ਜਾਂਦੇ ਨੇ, ਉਹਨਾਂ ਨੂੰ ਵੱਖਰੇ ਤੌਰ 'ਤੇ ਜਜਮੈਂਟ ਦਿੱਤੀ ਜਾਂਦੀ, ਉਹਨਾਂ ਦਾ ਹਿਸਾਬ ਕਿਤਾਬ ਕੀਤਾ ਜਾਂਦਾ। ਥਾ ਉਹ ਨਾ ਪਾਏ ਨੂੰ ਕੂੜਿਆਰ, ਮੋਹੇ ਕਾਲਾ ਦੋਜਕ ਚਾਲਿਆ। ਉਹ ਕੂੜਿਆਰ ਝੂਠੇ ਜਿਹੜੇ ਹਨ ਉਹ ਸੱਚੇ ਪਾਤਸ਼ਾਹ ਦੀ ਦਰਗਾਹ ਦੇ ਵਿੱਚ ਥਾਂ ਨਹੀਂ ਪਾਉਂਦੇ, ਉੱਥੇ ਉਹਨਾਂ ਨੂੰ ਢੋਈ ਨਹੀਂ ਮਿਲਦੀ, ਉਹਨਾਂ ਨੂੰ ਉੱਥੋਂ ਵੱਖਰਾ ਕਰਕੇ ਨਰਕਾਂ 'ਚ ਸੁੱਟਿਆ ਜਾਂਦਾ ਹੈ। ਮੋਹੇ ਕਾਲਾ ਦੋਜਕ ਚਾਲਿਆ, ਕਾਲੇ ਮੂੰਹ ਵਾਲੇ ਪਾਪੀ ਬੰਦੇ, ਦੁਸ਼ਟ ਬੰਦੇ ਦੋਜਕਾਂ ਦੀ ਅੱਗ ਵਿੱਚ, ਨਰਕਾਂ ਦੀ ਅੱਗ ਵਿੱਚ ਸੜਦੇ ਹਨ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਹੇ ਵਾਹਿਗੁਰੂ, ਜਿਹੜੇ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਸਨ ਉਹ ਆਪਣੇ ਜੀਵਨ ਦੀ ਬਾਜ਼ੀ ਜਿੱਤ ਗਏ, ਜਿਣ ਮੈਨੇ ਜਿੱਤ ਗਏ, ਉਹ ਆਪਣਾ ਜੀਵਨ ਸਫਲਾ ਕਰ ਗਏ। ਹਾਰ ਗਏ ਸੇ ਠੱਗਣ ਵਾਲਿਆ, ਜਿਹੜੇ ਠੱਗੀਆਂ ਮਾਰਦੇ ਸੀਗੇ, ਦੂਜਿਆਂ ਦੇ ਨਾਲ ਧੋਖਾ ਕਰਦੇ ਸੀ, ਹੁਸ਼ਿਆਰੀ ਕਰਦੇ ਸੀ, ਚਲਾਕੀ ਕਰਦੇ ਸੀ, ਉਹ ਹਾਰ ਗਏ। ਸਾਧ ਸੰਗਤ ਜੀ, ਜਿਹੜਾ ਕਿਸੇ ਨਾਲ ਠੱਗੀ ਮਾਰਦਾ ਹੈ, ਕਿਸੇ ਨਾਲ ਹੁਸ਼ਿਆਰੀ ਚਲਾਕੀ ਕਰਦਾ ਹੈ, ਧੋਖਾ ਕਰਦਾ ਹੈ, ਕਿਸੇ ਨੂੰ ਕਿਸੇ ਤਰੀਕੇ ਨਾਲ ਵੀ, ਕਿਉਂਕਿ ਕਈ ਤਰ੍ਹਾਂ ਦੀਆਂ ਠੱਗੀਆਂ ਆਉਂਦੀਆਂ ਨੇ, ਛੋਟੀ ਪੱਧਰ 'ਤੇ ਵੀ ਹੁੰਦਾ, ਵੱਡੀ ਪੱਧਰ 'ਤੇ ਵੀ। ਕਈ ਬੰਦੇ ਆਪਣੇ ਆਪ ਨੂੰ ਬੜੇ ਚਲਾਕ ਸਮਝਦੇ ਆ ਵੀ ਅਸੀਂ ਬੜੇ ਸਮਾਰਟ ਹਾਂ, ਬੜੇ ਚਲਾਕ ਹਾਂ, ਅਤੇ ਕਈ ਤਰੀਕਿਆਂ ਦੇ ਨਾਲ ਉਹ ਦੂਜਿਆਂ ਨੂੰ ਐਵੇਂ ਭੋਲਾ ਭਾਲਾ ਸਮਝ ਕੇ ਠੱਗਣ ਦੀ ਕੋਸ਼ਿਸ਼ ਕਰਦੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਅਸੀਂ ਆਪ ਠੱਗੇ ਜਾ ਰਹੇ ਹਾਂ, ਆਪਣੀ ਆਤਮਾ ਦਾ ਘਾਣ ਕਰ ਰਹੇ ਹਾਂ, ਆਪਣੀ ਰੂਹ ਨੂੰ, ਆਪਣੀ ਆਤਮਾ ਨੂੰ ਅਸੀਂ ਠੱਗ ਰਹੇ ਹਾਂ। ਜਿਹੜੇ ਬੰਦੇ ਨਾਲ ਉਹ ਠੱਗੀ ਮਾਰ ਰਹੇ ਨੇ ਉਹ ਨਹੀਂ ਠੱਗਿਆ ਜਾ ਰਿਹਾ, ਬਲਕਿ ਉਹ ਠੱਗੀ ਮਾਰਨ ਵਾਲੇ ਆਪ ਠੱਗੇ ਜਾਂਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਆਪ ਹੀ ਉਹ ਆਪਣੀਆਂ ਨਜ਼ਰਾਂ ਵਿੱਚ ਵੀ ਜਦੋਂ ਵਿਚਾਰ ਕਰਕੇ ਦੇਖਣਗੇ ਕਦੀ, ਫਿਰ ਉਹਨੂੰ ਪਤਾ ਲੱਗੇਗਾ ਵੀ ਮੈਂ ਗਲਤ ਸੀ, ਮੇਰੇ ਤੋਂ ਭੁੱਲ ਹੋਈ ਹੈ, ਮੈਨੂੰ ਕਰਨਾ ਨਹੀਂ ਸੀ ਚਾਹੀਦਾ, ਇਹ ਠੱਗੀ ਮੈਨੂੰ ਮਾਰਨੀ ਨਹੀਂ ਸੀ ਚਾਹੀਦੀ। ਪਰਮਾਤਮਾ ਦੀ ਦਰਗਾਹ ਵਿੱਚ ਵੀ ਉਹ ਹਾਰ ਜਾਣਗੇ, ਹਾਰ ਗਏ ਸੇ ਠੱਗਣ ਵਾਲੇ ਆ, ਉਹ ਠੱਗ ਹਾਰ ਜਾਣਗੇ। ਲਿਖ ਨਾਵੈ ਧਰਮ ਬਹਾਲਿਆ। ਮਹਾਰਾਜ ਪਰਮੇਸ਼ਰ ਨੇ ਧਰਮ ਨੂੰ ਇਸੇ ਕਰਕੇ ਬਿਠਾਇਆ ਹੋਇਆ, ਉਹਦੇ ਮੱਥੇ 'ਤੇ ਵਾਹਿਗੁਰੂ ਨੇ ਆਪਣੀ ਮੋਹਰ ਲਾਈ ਹੋਈ ਹੈ, ਉਹਨੂੰ ਨਾਮ ਦੀ ਸ਼ਕਤੀ ਦਿੱਤੀ ਹੋਈ ਹੈ, ਜਿਹਦੇ ਕਰਕੇ ਉਹ ਸਾਰਿਆਂ ਦੇ ਹਿਸਾਬ ਕਿਤਾਬ ਉਹਨਾਂ ਦੇ ਨਾਵੇਂ ਲਿਖੀ ਬੈਠਾ ਹੈ ਵੀ ਭਾਈ ਕਿਹੜੇ ਬੰਦੇ ਨੇ ਕੀ ਕੁਝ ਕੀਤਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਸੋ ਆਓ ਇਤਨੇ ਸਤਿਗੁਰਾਂ ਦੇ ਪਾਵਨ ਬਚਨ ਸੁਣ ਕੇ ਆਪਣੇ ਹਿਰਦੇ 'ਚ ਵਸਾਉਣ ਦਾ ਯਤਨ ਕਰੀਏ, ਅਰਦਾਸ ਕਰੀਏ। ਮਹਾਰਾਜ ਸਾਡਾ ਇਹ ਜਿਹੜਾ ਜੀਵਨ ਦਾ ਸਮਾਂ ਹੈ, ਜਿਹੜੀ ਇਹ ਸਾਡੀ ਜੀਵਨ ਯਾਤਰਾ ਹੈ, ਇਹ ਤੁਹਾਡੇ ਸਿਮਰਨ ਵਿੱਚ ਲੱਗ ਕੇ ਸਫਲ ਹੋ ਜਾਵੇ, ਇਸ ਵਾਰੀ ਸੰਸਾਰ 'ਤੇ ਆਇਆ ਸਫਲ ਹੋ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।